के पाद भाग शब्द है महला चौथा अपना शरीर बै कर लगा है बेचन लगा है अगे बेचता है पूरे गुर अगे पूरे सतगुर अगे कादे लिए बेचता है अपना शरीर बेच के उन्हें लिया की उन्हें लिया नाम जपना जिथे किरतम नाम एक तो वध वारी रिपीट हो जाए किरतम नाम रब दे उस नाम नू कहंदे है जेड़ा के रब दी एक करैक्टरिस्टिक जाहर करे जिदा राम सारिया च रमे आ हर सारिया नू हरन आला एदा गोबिंद नारायण जिन्ने रब दे नाम है सारे किरतम नाम है ਉਹ ਜਿਹੜੇ ਕਿਰਤਮ ਨਾਮ ਇੱਕ ਤੋਂ ਵੱਧ ਵਾਰੀ ਦੇ ਇਸ ਬ੍ਰਹਮ ਗਿਆਨ ਚ ਲਿਖੇ ਜਾਣ ਉਹ ਸਾਡੇ ਗੁਰਮੰਤਰ ਜਪਣ ਵੱਲ ਇਸ਼ਾਰਾ ਹੋ ਜਾਂਦਾ ਇਸ ਕਰਕੇ ਹਰ ਹਰ ਦੋ ਵਾਰੀ ਲਿਖਣ ਦਾ ਤਿੰਨ ਵਾਰੀ ਚਾਰ ਵਾਰੀ ਪੰਜ ਵਾਰੀ ਛੇ ਵਾਰੀ ਸੱਤ ਵਾਰੀ ਵੀ ਲਿਖਿਆ ਇਕੱਠਾ ਇਹਦਾ ਮਤਲਬ ਹੈ ਰੈਪੀਟੀਸ਼ਨ ਆਫ ਨਾਮ ਔਰ ਨਾਮ ਕਿਹੜਾ ਜਿਹੜਾ ਸਾਡਾ ਠੰਡੇ ਬਾਟੇ ਥਾਣੀ ਸਾਨੂੰ ਪੌਲ ਵੇਲੇ ਫਤਿਹ ਵਿਚ ਜੋ ਅੱਖਰਾ ਸ਼ਬਦ ਮਿਲਦਾ ਹੈ ਉਹਦੇ ਜਪਣਾ ਲਈ ਇਸ਼ਾਰਾ ਹੋਏਗਾ ਸਾਰੀ ਬਾਣੀ ਦਾ ਇਹ ਥੰਮ ਰੂਲ ਹੈ ਇਸ ਕਰਕੇ ਮਹਾਰਾਜ ਆਪਣਾ ਸਰੀਰ ਵੇਚ ਰਹੇ ਨੇ ਕਾਹਦੇ ਲਈ ਉਹਦੇ ਵੱਟੇ ਕੀ ਲੈ ਰਹੇ ਨੇ ਨਾਮ ਜਪਣਾ ਸੱਚੇ ਗੁਰੂ ਅੱਗੇ ਨੀ ਵੇਚ ਦਿੱਤਾ ਜਿੱਦਾਂ ਗੋਬਿੰਦ ਰਾਏ ਗੋਡੇ ਟੇਕ ਦਿੱਤੇ ਉਸ ਪੰਜਾਂ ਦੇ ਸਾਹਮਣੇ ਪੰਜਾਂ ਪਿਆਰਿਆਂ ਦੇ ਸਾਹਮਣੇ ਤੇ ਭਾਈ ਜਿਹੜਾ ਤੁਹਾਨੂੰ ਤੰਬੂ ਦੇ ਅੰਦਰ ਨਾਮ ਦਰੜਾਇਆ ਤੇ ਤੁਹਾਡੇ ਨਾਂ ਸਿੰਘ ਕੀਤੇ ਆ ਮੈਂ ਵੀ ਗੋਬਿੰਦ ਰਾਏ ਆ ਮੈਨੂੰ ਵੀ ਗੋਬਿੰਦ ਸਿੰਘ ਬਣਾ ਦਿਓ ਤੇ ਉਹਨਾਂ ਨੇ ਆਪਣਾ ਸਰੀਰ ਫਿਰ ਪੰਜਾਂ ਦੇ ਹਵਾਲੇ ਕਰ ਦਿੱਤਾ ਤੇ ਉਹਨਾਂ ਨੇ ਫਿਰ ਉਹਨਾਂ ਨੂੰ ਨਾਮ ਦਰੜਾਇਆ ਨਾਮ ਕਰੀ ਗਿਆ ਪਰ ਗੁਰੂ ਦੀ ਮੱਤ ਦੇ ਨਾਲ ਜਿੱਦਾਂ ਬਾਣੀ ਚ ਲਿਖਿਆ ਹੈ ਏਦਾਂ ਜੇ ਨਾਮ ਜਪਦਾ ਗਿਆ ਨਾ ਤੇਰੀ ਲਿਵ ਲੱਗ ਜਾਏਗੀ ਉਹ ਕੀ ਆ ਆਖ ਆਖ ਰਹੇ ਲਿਵ ਲਾਏ। ਇਹ ਬੜੀ ਅਮੁੱਲ ਚੀਜ਼ ਹੈ ਜਿਹੜੇ ਨੇ ਕਹੀ ਜਾਣਾ ਅਮੁੱਲੋ ਅਮੁੱਲ, ਪਰ ਪਿੱਛੋਂ ਆਖਿਆ ਨੀ ਜਾਣਾ। ਜੇ ਤੂੰ ਆਖ ਗਿਆ ਤੇਰੀ ਲਿਵ ਲਾ ਜਾਏਗੀ। ਰਾਮ ਮਹੱਲੇ ਦੀ ਚੌਥੇ ਦੀ ਕਿ ਜੇ ਤੂੰ ਬੰਦਗੀ ਨਾਮੇ ਕਿਤਾਬਾਂ ਹੀ ਪੜ੍ਹਦਾ ਗਿਆ, ਬੰਦਗੀ ਨਾਮਾ ਕਿਤਾਬਾਂ ਕਿਤਾਬਾਂ ਚ ਨਾਮ ਲੱਭਦੇ ਆ ਜੀ ਕਿੱਦਾਂ ਜਪਣਾ, ਉਹ ਫਿਰ ਅਗਲੇ ਲਿਖਦੇ ਜੀ ਹਾਂ ਮੈਨੂੰ ਮਾਸ ਖਾਣ ਨਾਲ ਕੋਈ ਫਰਕ ਨੀ ਪਿਆ। ਅਭਿਆਸ ਇਸ ਕਰਕੇ ਸਿੱਖ ਮਾਸ ਖਾ ਸਕਦੇ ਆ, ਜਦ ਕਿ ਛੇਵੀਂ ਪਾਤਸ਼ਾਹੀ ਦਾ ਹੁਕਮਨਾਮਾ ਅਸੀਂ ਦੱਸਿਆ ਸੀ, ਉਹ ਕਹਿ ਰਹੇ ਨੇ ਮੇਰਾ ਸਿੱਖ ਮਾਸ ਮੱਛੀ ਦੇ ਨੇੜੇ ਨਾ ਜਾਏ। ਸਾਰੀ ਬਾਣੀ ਚ ਮਾਸ ਮਨਾ ਹੈ, ਔਰ ਸਾਰੀ ਬਾਣੀ ਚ ਉਹਦੀ ਬੰਦਗੀ ਨਾਮੇ ਵਾਲੇ ਭਾਈ ਵੀਰ ਰਘਵੀਰ ਸਿੰਘ ਵੀਰ ਹੈ, ਕਹਿੰਦਾ ਜੀ ਮੈਨੂੰ ਕੋਈ ਫਰਕ ਨੀ ਪਿਆ ਮਾਸ ਖਾਣ ਨਾਲ, ਤੈਨੂੰ ਫਰਕ ਹੀ ਪੈਣਾ, ਤੇਰੀ ਚੜਾਈ ਹੈਲੀ ਹੋਣੀ, ਤੇ ਫਰਕ ਵੀ ਮੈਨੂੰ ਨੀ ਪਾਸ ਖਾਸ ਕਿਉਂ ਆਪਣੇ ਫਾਲੋਅਰ ਵਧਾਉਣੇ ਹੁੰਦੇ, ਜੇ ਕਿਤੇ ਲਿਖਦੇ ਨਹੀਂ ਖਾਣੇ ਨਹੀਂ ਖਾਣਾ ਉਹਨਾਂ ਦੇ ਫਾਲੋਅਰ ਘੱਟ ਜਾਂਦੇ, ਉਹ ਕਿਤਾਬ ਉਹਨਾਂ ਨੂੰ ਕਹਾਣ ਮੈਨੂੰ ਫਿਰ ਉਹ ਸਾਰੇ ਜਿੰਨੇ ਮਾਸ ਖਾਣ ਸਾਰੇ ਸਾਰਿਆਂ ਨੂੰ ਆਪਣੇ ਮਾਲ ਲਾ ਰਹੇ ਸੀ, ਕੋਈ ਅਰਜ ਨਹੀਂ ਮਾਸ ਖਾਣ ਚ। ਇਸ ਕਰਕੇ ਇਹ ਸਾਰੀਆਂ ਗੱਲਾਂ ਕਿਉਂ ਹੁੰਦੀਆਂ, ਇਸ ਕਰਕੇ ਕਿ ਅਸੀਂ ਬਾਣੀ ਚੋਂ ਨੀ ਨਾਮ ਜਪਣਾ ਲੱਭਦੇ, ਅਸੀਂ ਗੁਰਮਤ ਨੀ ਫੜਦੇ। ਮਤ ਗੁਰਮਤ ਹਰ ਪ੍ਰਭ ਭਜਿਆ ਔਦ ਜੁਗਾਦ ਵੇਖ ਹਰ ਇੱਕੋ, ਮਤ ਗੁਰਮਤ ਹਰ ਪ੍ਰਭ ਭਜਿਆ। ਜਿਨ੍ਹੇ ਵੀ ਭਜਨ ਕੀਤਾ ਹੈ ਗੁਰੂ ਦੀ ਮੱਤ ਨਾਲ ਕੀਤਾ ਹੈ, ਕਿਸੇ ਕਿਤਾਬਾਂ ਥਾਣੀ ਨੀ, ਕਿਸੇ ਬੰਦੇ ਨੇ ਕਿੱਦਾਂ ਨਾਮ ਜਪਿਆ ਹੈ। ਪਰ ਕਹਿੰਦੇ ਇੱਥੇ ਲਫ਼ਜ਼ ਗੁਰਮਤੇ ਦੇ ਦਿੰਦੇ ਆ, ਗੁਰਮਤ ਜਿੱਥੇ ਵੀ ਆ ਜਾਏ ਉਹ ਸਾਰੀ ਬਾਣੀ ਵੱਲ ਇਸ਼ਾਰਾ ਹੈ ਕਿ ਖੋਜ ਖੋਜ ਲੱਭੋ, ਮੈਂ ਕਿਸ ਤਰ੍ਹਾਂ ਨਾਮ ਕਹਿਣਾ ਜਪੋ ਤੇ ਤੁਹਾਡੀ ਲਿਵ ਲੱਗ ਜਾਏਗੀ। ਰਾਮ ਕਿਸੇ ਸਾਡੀ ਬਾਣੀ ਚ ਨਹੀਂ ਲਿਖੀ ਆ ਵੀ ਤੁਸੀਂ ਏਦਾਂ ਚੌਂਕੜੀ ਮਾਰ ਕੇ ਬਹਿ ਜਾਓ, ਐ ਕਰੋ ਜਿੱਦਾਂ ਸਮਾਧੀਆਂ ਹਿੰਦੂਆਂ ਦੀ ਜਿੱਦਾਂ ਨਾਮ ਜਪਦੇ। ਮਹਾਰਾਜ ਕਹਿੰਦੇ ਸਹਿ ਸੁਭਾਏ ਉੱਠਦਾ ਬੈਠਦਾ ਸੌਂਦਾ ਜਾਗਦਾ ਕਾਮ ਕਾਜ ਪਾਠ ਜਪੀਦੇ ਜਪੀ ਚੱਲ ਰਾਤ ਦਿਨ ਮੈਂ ਤੇਰੇ ਪਿੱਛੇ ਆ, ਤੇ ਇਸ ਕਰਕੇ ਜਪੂ। ਇਹ ਕਹਿੰਦੇ ਜੀ ਨਹੀਂ, ਐਸੀ ਚੌਂਕੀ ਬਣਾਓ ਜੇ ਇੱਥੋਂ ਉੱਚੀ ਹੋਵੇ ਤੇ ਜਾਂ ਕੰਧ ਨਾਲ ਢਾਸਣਾ ਲਾ ਕੇ ਐ ਸਮਾਧੀ ਲਾਓ ਸਾਰੇ। ਉਹ ਸਾਡੀ ਕਿਤੇ ਬਾਣੀ ਚ ਲਿਖੀ ਆ ਇੱਦਾਂ ਘੁੱਗੂ ਘੁੱਗ ਕਰੋ ਤੁਸੀਂ ਸਾਰਾ ਜੀ, ਪਿਛਲੀ ਪਿੱਠ ਸਿੱਧੀ ਰਹਿੰਦੀ ਹੈ। ਬੰਦਗੀ ਨਾਮੇ ਮਾਰ ਕਿਤਾਬਾਂ, ਇਹ ਬਜ਼ਾਰੀ ਲੋਕਾਂ ਨੇ ਇੰਨਾ ਸਿੱਖੀ ਨੂੰ ਤੰਗ ਕੀਤਾ, ਕੋਈ ਨੀ ਦਿਸਦਾ ਵੀ ਸਾਡੇ ਦੇ ਸ਼ਬਦਾਂ ਚ ਸਭ ਕੁਝ ਦੱਸੇ ਆ। ਇਸ ਕਰਕੇ ਰਾਮ ਆਖ ਰਹੇ ਲਿਵ ਲਾਏ,
ਕਟ ਕਟ ਰਮੈਯਾ रामत राम आए कथे कथे
महाराज उस चोटी चू शुरू कर दे रहो तो बहुत सोच कहना तेन घट घट हर के जिसम च तेन रमैया दसन लग पाऊ
कथे कथे रमैया राम राम आए राम राम।
पर एक तेन काम करना पैना जेड़ा गुरु शब्द है ना गुरु घर का चौखरे शब्द का अद्धा हिस्सा गुरु इतने दे गए ने गुरमंत्र का अद्धा हिस्सा पर गुप्त रह जाए कहते जब तेरी लिब लग जाए गुर शब्द गुरु गुर शब्द गुरु गुर शब्द गुरु जदू लिब लग गई फिर अंदर बंदा की करदा फिर खालसा बनदा ओ की दिंदा हौ मन तन देवो काटे गुरु का निरम परम पाओ गुरबचनी पाके मेरा परम पाओ गुरबचनी पाके राम गुरमत हरले लागे राम गुरमत हरले लागे अंधेरे दीपक आन जलाए अंदर ते दीवे बन लग पे कदू गुर ज्ञाने गुरु
गुर ज्ञाने गुरु
कदू अंदर लो होई मैंने एक चीज लग पी अंदर उस नाम का रतन वो कहते जदू अंदर मेरे जिसम दे लो हो गई अज्ञान अंधेरा दिन से ते मेरा मन जड़ा बेहोश पिया सी माया दे विचों जाग उठिया और होर की होया इस जिसम दे अंदर ही मैनू वस मिल गई मैनू किते जाना ही नहीं पिया हेमकुंट अमृतसर जां किते होर पुआड़िया च पैना नहीं पिया ना किते जाना पिया कहदा तारे वास्ते लही मन जाके तारे वास्ते लही मन जाके अज्ञान अंधेरा दिन से बनासिया अज्ञान अंधेरा दिन से बनासिया तारे वास्ते लही मन जाके राम गुरमत हर ताकत बद्धक माया जम जोने लागे तुम जम जोने लागे उन सतगुर आ गए शीत ना बेचिया ਇਸ ਵੇਚਣਾ ਕੀ ਹੈ ਆਪਣੀ ਮਤ ਨਾ ਵਰਤਣੀ ਤੇ ਗੁਰੂ ਦੀ ਮਤ ਵਰਤਣੀ ਇਹ ਨਹੀਂ ਵੀ ਸਿਰ ਵੱਢ ਕੇ ਵੇਚ ਦੇਣਾ ਇਸ ਵੇਚਣ ਦਾ ਮਤਲਬ ਹੈ ਆਪਣੀ ਮਤ ਵੇਚ ਦੇਣੀ ਮਨ ਵੇਚੈ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ ਆਪਣੀ ਮਨ ਦੀ ਜਿਹੜੀ ਹੈ ਅੰਦਰੋਂ ਮਤ ਉੱਠਦੀ ਉਹ ਨਾ ਉਠਾਲੇ
جو بانی کہندی ہے او آکھا منے تے من کٹ کٹ کسوٹی لائے اس کر کے جڑا چیز دا بیچنا ہے او اے ہوئی ہے پی اپنی چترائی اپنی جڑی اندرلی مت ہے او سدگرو نو دے دے تے او دی مت دے حساب دے نال کم کر او دی مت ہے ہی ساری گربانی سارا ہی گیان جنا دے رہا مہاراج اس کر کے مہاراج کہندے جڑے ساکت لوگ ہے مایا تاری او نہیں ہے اپنی مت بیچن گے او ٹیکے کرن گے بانی دے او سارا تے نام جپن تے انہاں دا یقین نہیں ہوگا ایتھے تک کہ جمع تے یقین نہیں آ پروفیسر صاحب سنگھ اینا ٹیکا لے گیا جتھے جمع دی گل آ جاندی ہے او کہندے موت دا مطلب ہے ہور کوئی مارا جم جم اگے ہے نہیں کچھ بھی کچھ بھی ایتھے مار پال پال چ جم آ رہے نے سارے او کہندے نہیں جم دا مطلب ہے موت آ جانی ہے او دے تو ڈرو موت تو ہاں تے جڑے موت ویلے او لکھیا پاسڑ چلائن دوت جم کسے نہ دینی پیت ساڈ کھڑوتے کھنے میں جن سیو لگا ہیت او بغیر پیت دسیاں تین کتا پتا لگ جائے بھی جم ہے گیا وہ تو پیت لین نہیں دیں گے پر ہے گے ضرور ہے آگے جم دل بخم گنا وہ کہتا جی نہیں بخم گنا دا مطلب ہے اگے جمع دا مطلب موت بڑی ڈراؤنی ہے جمع تو آن کے پھر کے جانے ہیں جتھے نام جپن دا ذکر آئے اتھے بھی چل کے جانے ہیں اس کر کے بڑے دھیان اسی کر کے پہلا پراتن سنگھاں چ سکھی ویلے انگریزاں آن کے پہلا ٹیکا فریدکوٹ دا بنوایا آپ نہیں تے گربانی دا کدی ٹیکا نہیں سی ہویا اس کر کے اسی تاں سارا گیان سنگھاں نو دے رہے ہاں آپ کر رہے ہاں کہ سانو گربانی تے ایمان آوے جو لفظ لکھیا ہے وہ سانو یقین آوے وہ لفظ کی ہے تین جم جہن لاگے تین جم جہن ساکت بدک مایا تاری تین جم جہن لاگے ست گور آ گیا سیس نہ بھیجا اوے آم ہے جاہے اپاچے رو لکایا بھی پیچھے بھی دسیا سی جتھے پیانک تو کہاں ہون گیا اگے مہاراج میر چ آ جاندے انہاں دا بھی پلا منگدے نے اسیرلیاں تو کہاں آئیاں ہمارا بن سنو پرب ٹھاکر ہم سارنے پربھو ہر مانگ ہم سارنے جن نانک پیلا پتے گرو پھر بیچو ستگر پھر بیچو ستگر پھر بک گیا سب کچھ بک گیا ابھی بک گیا شریر ہم ہر ارتھ شریر ہر ہر ارتھ شریر جنہاں اپنا آپ بیچ دتا سارا اے سی پریما بھگتی شریر بھی بیچ دتا سب کچھ سی تو اے بنے پھر خالصے بانی دے لحاظ نا کہو کبھی جن پہ
کہو کبھی جن پہ
ਜਨਤਾ
ਪ੍ਰੇਮ ਭਾਗ ਤੇ ਜਹ ਜਾਨੀ
ਪ੍ਰੇਮ ਭਾਗ ਤੇ ਜਹ
ਅੱਜ ਅਸੀਂ ਉਹ ਸਾਰੀ ਸਿੱਖ ਜਗਤ ਦੀ ਗੋਚਰੀ ਉਹ ਗੱਲ ਲਿਆ ਰਹੇ ਹਾਂ ਕਿ ਇਹ ਖਾਲਸਾ ਲਫ਼ਜ਼ ਇੱਕੋ ਵਾਰੀ ਹੀ ਬਾਣੀ ਚ ਆਇਆ ਔਰ ਗੁਰੂਆਂ ਨੇ ਆਪਣੇ ਮੂੰਹੋਂ ਨਹੀਂ ਵਰਤਿਆ ਬਲਕਿ ਭਗਤ ਕਬੀਰ ਜੀ ਉਹਦੇ ਮੂੰਹੋਂ ਇਹ ਸ਼ਬਦ ਖਾਲਸਾ ਨਿਕਲਿਆ। ਉਥੋਂ ਬਾਅਦ ਇਹ ਪਹਿਲੀ ਵਾਰੀ ਦੁਨੀਆਂ ਦੇ ਵਿੱਚ ਤੰਬੂ ਦੇ ਅੰਦਰ ਪੰਜਾਂ ਪਿਆਰਿਆਂ ਨੂੰ ਫਤਿਹ ਦੇ ਵਿੱਚ ਖਾਲਸਾ ਲਫ਼ਜ਼ ਮਿਲਿਆ। ਸਾਡੀ ਦੀਖਿਆ ਜੋ ਹੈ ਉਹ ਨਾਨਕ ਜੋਤ ਨਾ ਆਪ ਵਿਸਾਖੀ ਵਾਲੇ ਦਿਨ ਤੰਬੂ ਦੇ ਅੰਦਰ ਪੰਜਾਂ ਨੂੰ ਦੀਖਿਅਤ ਕੀਤਾ ਤੇ ਉਨ੍ਹਾਂ ਦੇ ਨਾਂ ਸਿੰਘ ਰੱਖੇ ਔਰ ਉਨ੍ਹਾਂ ਨੂੰ ਆਹ ਦੀਖਿਆ ਦਿੱਤੀ ਜਿਹਦੇ ਚ ਗੁਰਮੰਤਰ ਲੁਕਿਆ ਪਿਆ ਹੈ। ਦੀਖਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹਦਾ ਮਤਲਬ ਉਹ ਹੀ ਹੈ ਕਿ ਜਿੱਥੇ ਪਿਛਲੀ ਸ਼ਬਦ ਚੌਂਕੀ ਚ ਕੱਢਿਆ ਹੈ ਵੀ ਤੁਸੀਂ ਅੱਜ ਤੋਂ ਵਾਹਿਗੁਰੂ ਦੇ ਬੈ ਖਰੀਦ ਬੰਦੇ ਹੋ, ਵਾਹਿਗੁਰੂ ਦੇ ਗੁਲਾਮ ਹੋ, ਵਾਹਿਗੁਰੂ ਦੇ ਖਰੀਦੇ ਆਦਮੀ ਹੋ, ਤੁਸੀਂ ਵਾਹਿਗੁਰੂ ਦੀ ਜਾਇਦਾਦ ਹੋ। ਪਿੱਛੇ ਅਸੀਂ ਕਲੀਅਰ ਕਰ ਆਏ ਹਾਂ। ਆਓ ਹੁਣ ਤੁਹਾਨੂੰ ਆ ਕਾਲਯੁਗ ਦੇ ਨਵੇਂ ਖਾਲਸੇ ਦੱਸੀਏ ਜਿਹੜੇ ਨਾਵਾਂ ਪਿੱਛੇ ਇੰਨੀ ਬੇਸ਼ਰਮੀ ਨਾਲ ਖਾਲਸਾ ਲਾ ਰਹੇ ਨੇ, ਜਿਹੜਾ ਕਿ ਪੁਰਾਤਨ ਸਿੰਘਾਂ ਨੇ ਕਦੀ ਆਪਣੇ ਨਾਮ ਪਿੱਛੇ ਖਾਲਸਾ ਨਹੀਂ ਲਾਇਆ ਬਲਕਿ ਪੰਜਾਂ ਪਿਆਰਿਆਂ ਨੂੰ ਵੀ ਪਿਆਰਾ ਕਿਹਾ, ਪਿਆਰਾ ਦਇਆ ਸਿੰਘ ਜੀ ਪਿਆਰਾ ਜਾਂ ਸਿੰਘਾਂ ਨੂੰ ਭਾਈ ਕਿਹਾ ਹੈ। ਇੱਥੇ ਤੱਕ ਕਿ ਮਹਾਰਾਜਾ ਰਣਜੀਤ ਸਿੰਘ ਦਾ ਸਿੱਖਾਂ ਦਾ ਰਾਜ ਵੀ ਹੋ ਗਿਆ, ਮਹਾਰਾਜਾ ਸਾਹਿਬ ਨੂੰ ਸਿੰਘ ਸਾਹਿਬ ਕਹਿੰਦੇ ਸੀ। ਖਾਲਸਾ ਕਦੀ ਨਹੀਂ ਸਿੱਖਿਆ ਕਿਸੇ ਨਾਲ। ਇਹ ਖਾਲਸੇ ਦੇ ਖਿਤਾਬ ਅਕਾਲ ਤਖ਼ਤ ਤੋਂ ਵੰਡੇ ਜਾਣੇ ਆ ਜੋਗੀ ਲਈ ਜੋ ਅਮਰੀਕਾ ਚ ਆਉਂਦਾ ਹੈ ਜਾਂ ਜਿਹੜੇ ਆਪਣੇ ਆਪ ਖਾਲਸੇ ਬਣੇ ਨੇ। ਅੱਜ ਮੈਂ ਉਨ੍ਹਾਂ ਦਾ ਭਾਂਡਾ ਫੋੜਦਾ ਹਾਂ ਵੀ ਉਨ੍ਹਾਂ ਖਾਲਸਿਆਂ ਨਾਲ ਚਲੋ ਠੀਕ ਆ ਆਪਣੇ ਨਾਂ ਲਾ ਲਓ, ਰੀਝ ਆ ਤੁਹਾਡੀ ਲਾ ਲਓ, ਪਰ ਦਸਮ ਪਾਤਸ਼ਾਹ ਦੇ ਬਨਾਉਟੀ ਹੁਕਮਨਾਮੇ ਤੇ ਨਾ ਛਾਪੋ। ਇਨ੍ਹਾਂ ਖਾਲਸਿਆਂ ਨਾਲ ਜਿਹੜੀ ਮੈਂ ਕਿਤਾਬ ਦੱਸ ਰਿਹਾ ਹਾਂ ਖਾਲਸਾ ਜੀਵਨ, ਉਹਦੇ ਵਿੱਚ ਬਨਾਉਟੀ ਹੁਕਮਨਾਮਾ ਇਨ੍ਹਾਂ ਨੇ ਬਣਾਇਆ ਦਸਮ ਪਾਤਸ਼ਾਹ ਦਾ, ਉਹ ਮੈਂ ਹੁਣੇ ਗੋਚਰੇ ਲਿਆਵਾਂਗਾ। ਇਹ ਗੱਲ ਐਸੀ ਹੈ ਜਿਸ ਤਰ੍ਹਾਂ ਮੈਂ ਪਹਿਲਾਂ ਭਾਂਡਾ ਫੋੜਿਆ ਸੀ ਵੀ ਇਨ੍ਹਾਂ ਨੇ ਕਿਤਾਬਾਂ ਚ ਲਿਖ ਦਿੱਤਾ ਵੀ ਪ੍ਰੇਤਾਂ ਦਾ ਆਧਾਰ ਜਿਹੜੀ ਜੂਨ ਪ੍ਰੇਤ ਆ ਉਹਦਾ ਆਧਾਰ ਖੰਡ ਪਾਠ ਨਾ ਹੋਇਆ, ਤੇ ਉਹ ਸਾਰੀ ਕਹਾਣੀ ਆਪਣੇ ਸਿਰ ਭਾਈ ਰਣਜੀਤ ਸਿੰਘ ਜੀ ਨਾਲ ਮੜ ਰਹੀ, ਉਹ ਮੈਂ ਪਿੱਛੇ ਝੂਠ ਦਾ ਪਲੰਦਾ ਸਾਫ਼ ਕਰ ਆਇਆ ਹੈ। ਜਿਹੜੀ ਕਹਾਣੀ ਸੁਣ ਕੇ ਅਸੀਂ ਵੀ ਇਕ ਇਕ ਚੌਂਕੜੇ ਖੰਡ ਪਾਠ ਕਰਨੇ ਸ਼ੁਰੂ ਕਰ ਦਿੱਤੇ ਔਰ ਦਾਸ ਨਾਲ ਖੁਦ ਕੀਤੇ, ਲੇਕਿਨ ਇਹ ਹੈ ਵੀ ਕਾਹਦੀ ਚੀਜ਼ ਤੋਂ ਸੀ। ਇਸੇ ਤਰ੍ਹਾਂ ਹੀ ਸਿੱਖੀ ਦੇ ਬ੍ਰੇਨ ਵਾਸ਼ ਆਊਟ ਹੋ ਜਾਂਦੇ ਝੂਠੀਆਂ ਕਹਾਣੀਆਂ ਨਾ ਪਈ। ਹਰੇਕ ਖੰਡ ਪਾਠ ਕਰਨਾ ਪ੍ਰੇਤ ਦਾ ਆਧਾਰ ਹੋ ਸਕਦਾ ਤੇ ਸਾਡਾ ਕਿਉਂ ਨਹੀਂ ਆਧਾਰ ਹੋ ਸਕਦਾ। ਉਹ ਸਾਰੀ ਕਹਾਣੀ ਝੂਠੀ ਨਿਕਲੀ ਔਰ ਹੁਣ ਦੇ ਨਵੇਂ ਐਡੀਸ਼ਨਾਂ ਚ ਛਾਪ ਦਿੱਤੀ ਹੈ ਵੀ ਇਹ ਕਹਾਣੀ ਭਾਈ ਸਾਹਿਬ ਨਾਲ ਨਹੀਂ ਵਰਤੀ, ਇਹ ਖਰਕੇ ਦੇ ਨਾਲ ਵਰਤੀ ਹੈ ਗਾਂ ਤੂੰ ਗਾਂ। ਇਸ ਕਰਕੇ ਇਹੋ ਜਿਹੀਆਂ ਜਿਨ੍ਹਾਂ ਦੇ ਨਾ ਪੈਰ ਨਾ ਸਿਰ, ਅੱਜ ਤੁਹਾਨੂੰ ਉਹ ਦਰਸ਼ਨ ਕਰਾਵਾਂਗਾ ਥੋੜੇ ਜੇ ਪੰਜ ਸੱਤ ਮਿੰਟਾਂ ਚ, ਕਿਉਂਕਿ ਬਾਕੀ ਸਾਡਾ ਕੰਮ ਨਹੀਂ ਹੈ ਇਸ ਗੰਦ ਚ ਪੈਣਾ ਜਾਂ ਇਹ ਚੀਜ਼ਾਂ ਡਿਸਕਸ ਕਰਨੀਆਂ। ਅਸੀਂ ਬਾਣੀ ਦੇ ਉੱਚੇ ਲੈਵਲ ਚ ਖੇਡ ਰਹੇ ਹਾਂ ਪਰ ਨਾਲ ਦੀ ਨਾਲ ਅਸੀਂ ਰੈਲੇਟਿਵਲੀ ਜੋ ਚੀਜ਼ ਸਾਡੇ ਨਾਲ ਵਰਤ ਰਹੀ ਹੈ ਉਹ ਅਸੀਂ ਕਦੀ ਅੱਖਾਂ ਤੋਂ ਓਹਲੇ ਨਹੀਂ ਕਰ ਸਕਦੇ ਜਿਹਦੇ ਨਾਲ ਸਾਡੇ ਸਾਰੇ ਬੱਚਿਆਂ ਦੇ ਸਾਡੇ ਸਾਰਿਆਂ ਦੇ ਬ੍ਰੇਨ ਵਾਸ਼ ਆਊਟ ਹੋ ਗਏ ਆ। ਵੀ ਇਹ ਖਾਲਸਾ ਲਫ਼ਜ਼ ਬਾਣੀ ਚ ਇੱਕੋ ਵਾਰੀ ਆਇਆ ਜਾਂ ਦੇਖਿਆ ਜੇ ਮਿਲਿਆ ਸਿਰਫ, ਇਹ ਬਾਕੀ ਖਾਲਸੇ ਨਾਂ ਦੇ ਮਗਰ ਖਾਲਸਾ ਲਾ ਲੈਣਾ ਇਹ ਉਹ ਤੇ ਨਹੀਂ ਵੀ ਕਾਠ ਦੀ ਬਿੱਲੀ ਤੇ ਕਢਾ ਲਈ ਤੇ ਮਿਆਉਂ ਕੌਣ ਕਰੇਗਾ। ਇਸ ਕਰਕੇ ਖਾਲਸੇ ਦਾ ਕਰੈਕਟਰ ਅਸੀਂ ਦੱਸੀ ਆ ਰਹੇ ਹਾਂ। ਤੇ ਇਨ੍ਹਾਂ ਦੇ ਸਭ ਤੋਂ ਪਹਿਲਾਂ ਜਿਹੜੀ ਭਿੰਡਰਾਂ ਵਾਲੀ ਸ਼ਾਖ ਹੈ ਇਨ੍ਹਾਂ ਦੇ ਵਿਚ ਇਨ੍ਹਾਂ ਨੇ ਇੱਕ ਕਿਤਾਬ ਛਾਪੀ ਹੈ ਖਾਲਸਾ ਜੀਵਨ ਅਤੇ ਗੁਰਮਤ ਰਹਿਤ ਮਰਿਆਦਾ ਸੱਚਖੰਡ ਵਾਸੀ। ਅੱਗੇ ਲਫ਼ਜ਼ ਹੈ ਬ੍ਰਹਮ ਗਿਆਨੀ, ਸਭ ਜੀਵੇ ਨਹੀਂ ਮਰਤਾ, ਜਿਹਦੀ ਬ੍ਰਹਮ ਗਿਆਨੀ ਦੀ ਇੰਨੀ ਉਸਤਤ ਹੈ ਉਹ ਆ ਝੂਠੇ ਬ੍ਰਹਮ ਗਿਆਨੀ ਵੀ ਬਣ ਲੱਗ ਪਏ ਆ, ਸੰਤ ਵੀ ਬਣ ਲੱਗ ਪਏ ਆ, ਖਾਲਸੇ ਵੀ ਬਣ ਲੱਗ ਪਏ ਆ, ਤੇ ਸੱਚਖੰਡ ਵਾਸੀ ਬ੍ਰਹਮ ਗਿਆਨੀ ਸੰਤ ਥੋੜੇ ਜਿਹਾ ਲਕਬ ਨਹੀਂ ਹੈ, ਸੱਚਖੰਡ ਵਾਸੀ ਬ੍ਰਹਮ ਗਿਆਨੀ ਸੰਤ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਸੰਖੇਪ ਜੀਵਨ ਕਰਤਾ ਕਰਤਾਰ ਸਿੰਘ ਜੀ ਖਾਲਸਾ ਪ੍ਰਕਾਸ਼ਕ ਜਰਨੈਲ ਸਿੰਘ ਖਾਲਸਾ ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਇਹਨਾਂ ਦਾ ਸਭ ਤੋਂ ਪਹਿਲਾ ਜਿਹੜਾ ਹੋਇਆ ਉਹ ਹੋਇਆ ਹੈ ਗਿਆਨੀ ਸੁੰਦਰ ਸਿੰਘ ਜੀ ਉਹ ਤੇ ਬਾਬਾ ਅਤਰ ਮੈਂ ਉਹ ਸਰਟੀਫਾਈਡ ਚੀਜ਼ਾਂ ਕਹਾਂਗਾ ਜਿਹੜੀਆਂ ਕਿ ਸੁਣ ਕੇ ਲੋਕ ਉਹਨੂੰ ਪਹਿਲੀ ਕਰਨ ਜਾ ਕੇ ਔਰ ਖਬਰਦਾਰ ਹੋ ਜਾਣ ਕਿ ਅਸਲ ਸਿੱਖੀ ਕੀ ਹੈ ਔਰ ਇਹ ਕੀ ਤੁਰਿਆ ਆ ਰਿਹਾ ਹੈ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਸਭ ਤੋਂ ਪਹਿਲਾਂ ਇਹਨਾਂ ਦੇ ਸੀ ਉਹ ਸੀ ਸਮਕਾਲੀ ਬਾਬਾ ਅਤਰ ਸਿੰਘ ਦੇ ਬਾਬਾ ਅਤਰ ਸਿੰਘ ਜੀ ਨਾਮ ਜਪਣ ਵਾਲੇ ਸੀ ਜਦੋਂ ਦੋਨੋਂ ਮਿਲਦੇ ਹੁੰਦੇ ਸੀ ਤੇ ਬਾਬਾ ਅਤਰ ਸਿੰਘ ਜੀ ਕਹਿੰਦੇ ਹੁੰਦੇ ਸੀ ਜੇ ਕਿਸੇ ਨੇ ਚੀਜ਼ ਪੜ੍ਹਨੀ ਹੈ ਤਾਂ ਸੰਤ ਤੇਜਾ ਸਿੰਘ ਦੀ ਡਬਲ ਐਮ ਏ ਦੀ ਕਿਤਾਬ ਜਿਹੜੀ ਸੰਤ ਬਾਬਾ ਅਤਰ ਸਿੰਘ ਜੀ ਜੀਵਨੀ ਆ ਉਹਦੇ ਚ ਗੱਲ ਪੜ੍ਹ ਲੈਣ ਜਦੋਂ ਇਹ ਦੋਨੋਂ ਮਿਲਦੇ ਹੁੰਦੇ ਸੀ ਦੋਨੋਂ ਚੰਗੇ ਗੁਰਸਿੱਖ ਸੀ ਜਿੱਤ ਕੋਲ ਆਇਆ ਤੇ ਧੀ ਲਾਗਾ ਪਰ ਬਾਬਾ ਅਤਰ ਸਿੰਘ ਜੀ ਉਹਨਾਂ ਨੂੰ ਸਮਝਾਉਂਦੇ ਹੁੰਦੇ ਸੀ ਗਿਆਨੀ ਜੀ ਤੁਸੀਂ ਗਿਆਨ ਦੇ ਜ਼ੋਰ ਨਾਲ ਚੜ੍ਹਨਾ ਚਾਹੁੰਦੇ ਹੋ ਅੰਦਰ ਅਸੀਂ ਅਭਿਆਸ ਦੇ ਜ਼ੋਰ ਨਾਲ ਚੜ੍ਹਦੇ ਅਸੀਂ ਨਾਮ ਜਪ ਜਪ ਕੇ ਪੌੜੀ ਪੌੜੀ ਅਭਿਆਸ ਚੜੀਦਾ ਹੈ ਜਿੱਦਾਂ ਲਿਖਿਆ ਏਤ ਰਾਹੇ ਪੱਤੇ ਪਾਵੜੀਆਂ ਚੜੀਏ ਇਸ ਕਰਕੇ ਲੱਖ ਲੱਖ ਗੇੜਾ ਆ ਕੇ ਤੁਸੀਂ ਸੂਰਜ ਪ੍ਰਕਾਸ਼ ਦੀਆਂ ਕਥਾ ਸਾਰੀਆਂ ਗ੍ਰੰਥਾਂ ਦੀਆਂ ਕਥਾ ਔਰ ਗਿਆਨ ਹੀ ਵਿਚਾਰੀ ਜਾਂਦੇ ਹੋ ਸਾਨੂੰ ਸਮਝ ਨਹੀਂ ਆਉਂਦੀ ਵੀ ਜਪ ਬਾਣੀ ਚ ਲਿਖਿਆ ਜ਼ੋਰ ਨਾ ਸੁਰਤੀ ਗਿਆਨ ਵਿਚਾਰ ਅਭਿਆਸ ਤੁਸੀਂ ਕਰਦੇ ਨਹੀਂ ਤੇ ਤੁਸੀਂ ਇਹ ਕਥਾ ਬਹੁਤ ਮਸ਼ਹੂਰ ਹੈ ਜਥੇ ਕਥਾ ਕਰੋ ਗ੍ਰੰਥਾਂ ਦੀਆਂ ਸਾਰਿਆਂ ਦੀਆਂ ਇਸ ਕਰਕੇ ਇਹ ਉਹ ਉਹਨਾਂ ਦਾ ਨਾਂ ਉਹ ਕਹਿੰਦੇ ਭਾਈ ਅਭਿਆਸ ਨਾਲ ਅਸੀਂ ਤੇ ਚੜ੍ਹਦੇ ਹਾਂ ਸਾਨੂੰ ਪਤਾ ਨਹੀਂ ਲੱਗਦਾ ਤੁਸੀਂ ਇਹ ਗਿਆਨ ਨਾਲ ਕਿੱਦਾਂ ਅੰਦਰ ਚੜ੍ਹਦੇ ਹੋ ਇਹ ਟੋਕਾ ਮੈਂ ਤਾਂ ਦੱਸ ਰਿਹਾ ਹਾਂ ਕਿਉਂਕਿ ਅਸੀਂ ਸਾਰੇ ਹੀ ਅਭਿਆਸ ਦੇ ਰਾਸਤੇ ਤੇ ਹਾਂ ਔਰ ਜਿਹੜੀ ਗੁਰਮਤ ਹੈ ਉਹ ਇਹੋ ਚੀਜ਼ ਕਹਿੰਦੀ ਹੈ ਔਰ ਉਹਨਾਂ ਦੇ ਬਾਬਤ ਆ ਕਿਤਾਬ ਚ ਪਹਿਲਾਂ ਹੀ ਸ਼ੁਰੂ ਤੋਂ ਲਿਖਿਆ ਉਹ ਹੁੰਦਾ ਨਾ ਵੀ ਪਿਦਰਮ ਸੁਲਤਾਨ ਬੂਜ ਜਿਹੜੀ ਇੱਕ ਕਿਤੇ ਕੋਈ ਪਿਛਲਾ ਗੁਜ਼ਰ ਚੁੱਕਾ ਹੋਵੇ ਨਾ ਜਿਹੜਾ ਇਹਨਾਂ ਦਾ ਮਹਾਂਪੁਰਖ ਉਹਨਾਂ ਨੂੰ ਚਾੜ ਦਿੰਦੇ ਆ ਟੀਸੀ ਤੇ ਬ੍ਰਹਮ ਗਿਆਨੀ ਜੀ ਉਹ ਪੂਰਨ ਸੀ ਸਭ ਕੁਝ ਸੀ ਗਿੱਦੜ ਬਹੁਤ ਸਾਰੇ ਮੰਡ ਦੇ ਵਿਚ ਜਦੋਂ ਉਹ ਅੰਕਣ ਨਾ ਤੇ ਮੰਡ ਦੇ ਵਿਚ ਰਾਤ ਨੂੰ ਗਿੱਦੜ ਬਹੁਤ ਇਕੱਠੇ ਬੋਲਦੇ ਆ ਤੇ ਉਥੋਂ ਪਹਿਲਾਂ ਇੱਕ ਗਿੱਦੜ ਬੋਲਦਾ ਉਹ ਕਹਿੰਦਾ ਪਿਦਰਮ ਸੁਲਤਾਨ ਬੂ ਵੀ ਮੇਰਾ ਬਾਪ ਸੁਲਤਾਨ ਸੀ ਏਦਾਂ ਹੀ ਇਹ ਸਾਰੀਆਂ ਸ਼ਾਖਾਂ ਵਾਲੇ ਆਪਣੇ ਪਹਿਲੇ ਨੂੰ ਕਹਿ ਦੇਣਗੇ ਵੀ ਉਹ ਸਾਡੇ ਪੂਰਨ ਬ੍ਰਹਮ ਸੀ ਅੱਛਾ ਉਹ ਗਿੱਦੜ ਬੋਲੂਗਾ ਪਿਦਰਮ ਸੁਲਤਾਨ ਬੂ ਵੀ ਮੇਰਾ ਬਾਪ ਸੁਲਤਾਨ ਸੀ ਉਹ ਬਾਕੀ ਸਾਰੇ ਗਿੱਦੜ ਕਹਿਣ ਲੱਗ ਲੈਣਗੇ ਤੁਰਾ ਚੇ ਤੁਰਾ ਚੇ ਤੁਰਾ ਚੇ ਵੀ ਤੈਨੂੰ ਕੀ ਫਾਇਦਾ ਹੋਇਆ ਜੇ ਉਹ ਸੁਲਤਾਨ ਸੀ ਤੇ ਤੁਰਾ ਚੇ ਮੈਂ ਪਿੰਡੀ ਥਾਈ ਰਹਿਣ ਵਾਲਾ ਉਹ ਗਿੱਦੜ ਏਦਾਂ ਹੀ ਸਾਰੇ ਇਹ ਸਾਰੇ ਪਿਛਲੇ ਜਿੰਨੇ ਹੈ ਨਾ ਇਹ ਸਾਰੇ ਹਾਂ ਹਾਂ ਕਿਤੇ ਉਸੇ ਬੋਲੀ ਚ ਇਸ ਕਰਕੇ ਸਾਡੀ ਸਿੱਖ ਕੌਮ ਨੂੰ ਖਬਰਦਾਰ ਹੋਣਾ ਪੈਣਾ ਇਹਨਾਂ ਨੇ ਪਹਿਲੀ ਕਹਾਣੀ ਬਣਾਈ ਜੀ ਚਾਨਣੀ ਵਿਚੋਂ ਅੰਮ੍ਰਿਤ ਰਸ ਚੋਣਾ ਚਾਨਣੀ ਚੋਂ ਕਹਿੰਦੇ ਆਪ ਹਰ ਸਮੇਂ ਸਿਮਰਨ ਭਜਨ ਵਿਚ ਲੀਨ ਰਹਿੰਦੇ ਸੀ ਗਿਆਨੀ ਸੁੰਦਰ ਸਿੰਘ ਜੀ ਉਧਰ ਬਾਬਾ ਅਤਰ ਸਿੰਘ ਕਹਿੰਦੇ ਹੈ ਯਾਰ ਅਸੀਂ ਤੇ ਅਭਿਆਸ ਨਾਲ ਚੜ੍ਹਦੇ ਹਾਂ ਤੁਸੀਂ ਪਤਾ ਨੀ ਕਿੱਦਾਂ ਚੜ੍ਹਦੇ ਸਿਮਰਨ ਭਜਨ ਵਿਚ ਆਪ ਹਰ ਸਮੇਂ ਸਿਮਰਨ ਭਜਨ ਵਿਚ ਲੀਨ ਰਹਿੰਦੇ ਸੀ ਆਪ ਜੀ ਦੀ ਕਥਾ ਵਿਚ ਇੰਨਾ ਰਸ ਸੀ ਕਿ ਸੁਣਨ ਵਾਲੇ ਦਾ ਮਨ ਟਿਕਾ ਆਨੰਦ ਖੇੜੇ ਵਿਚ ਆ ਜਾਂਦਾ ਭਾਵ ਸ਼ਾਂਤੀ ਆ ਜਾਂਦੀ ਇਕ ਵਾਰੀ ਕਥਾ ਕਰ ਰਹੇ ਸਨ ਚਾਨਣੀ ਲੱਗੀ ਹੋਈ ਸੀ ਸਭ ਸਰੋਤੇ ਪੂਰਨ ਸ਼ਾਂਤੀ ਤੇ ਟਿਕਾ ਨਾਲ ਸੁਣ ਰਹੇ ਸਨ ਪਰ ਤਖ ਦੇਵਤਿਆਂ ਦਾ ਮਿੱਠਾ ਰਸ ਵੱਡੀ ਚਾਨਣੀ ਵਿਚੋਂ ਚੋਣ ਲੱਗਾ ਆਕਾਸ਼ ਵਿਚ ਕੋਈ ਬੱਦਲ ਨਹੀਂ ਸੀ ਚਾਨਣੀ ਤੇ ਵੇਖਿਆ ਤਾਂ ਦੋ ਤਿੰਨ ਬੁੱਕ ਉਹ ਦੇਵ ਰਸ ਜਮ੍ਹਾਂ ਹੋਇਆ ਸੀ ਕੁਛ ਪ੍ਰਾਣੀਆਂ ਨੇ ਚੱਖਿਆ ਜੋ ਮਿੱਠਾ ਸੀ ਤੇ ਬੜੇ ਆਸ਼ਚਰਜ ਹੋਏ ਇਸ ਕਰਕੇ ਚਾਨਣੀਆਂ ਚੋਂ ਰਸ ਚੋਣਾ ਸਾਰਾ ਕੁਛ ਹੈ ਅੱਜ ਮੈਂ ਤੁਹਾਨੂੰ ਉਹ ਚੀਜ਼ ਦੱਸਦਾ ਹੈ ਵੀ ਇਹਨਾਂ ਦੀ ਇਹ ਚ ਹੋਏ ਗਿਆਨੀ ਸੁੰਦਰ ਸਿੰਘ ਜੀ ਇਹਨਾਂ ਦੇ ਗਾਂ ਹੋਏ ਗਿਆਨੀ ਗੁਰਬਚਨ ਸਿੰਘ ਜੀ ਗੁਰਬਚਨ ਸਿੰਘ ਜੀ ਖਾਲਸਾ, ਮੈਂ ਜਿਸ ਵੇਲੇ ਮੈਂ ਉਹ ਗੱਲ ਕਹਾਂਗਾ ਜਿਹੜੀ ਸਰਟੀਫਾਈਡ, ਔਰ ਇਹ ਜਿਹੜੇ ਬੰਦੇ ਸੀ ਏਡੇ ਹੀ ਚੰਗੇ ਸੀ, ਇਸ ਦੀ ਇਹਨਾਂ ਦੀ ਇੰਨੀ ਦੇਣ ਸਿੱਖ ਕੌਮ ਨੂੰ ਵੀ ਇਹਨਾਂ ਨੇ ਗੁਰਬਾਣੀ ਸਾਂਭ ਕੇ ਰੱਖੀ। ਉਸੇ ਤਰ੍ਹਾਂ ਲਗਾ ਮਾਤਰਾ ਗੁਰਬਾਣੀ ਦਾ ਇੰਨਾ ਭੈ ਰੱਖਦੇ ਸੀ ਜਾਂ ਸਾਰਾ ਤੇ ਉਹਨੂੰ ਵਿਗੜ ਨਹੀਂ ਦਿੱਤੀ, ਤਾਂ ਸਾਡੇ ਤੱਕ ਪਹੁੰਚੀ ਇਹਨਾਂ ਦੀ ਦੇਣ ਵੜੀ ਹੈ। ਪਰ ਮੈਂ ਤੁਹਾਨੂੰ ਦੱਸ ਦਿੰਦਾ ਉਹਨਾਂ ਦੇ ਬਚਨ ਔਰ ਕਿੱਡੇ ਚੰਗੇ ਸੀ ਉਹ ਗੁਰਬਚਨ ਸਿੰਘ ਜੀ, ਕਿ ਉਹ ਕਹਿਣ ਲੱਗੇ ਮੈਂ ਉਹ ਵਿੰਗ ਕਮਾਂਡਰ ਮੇਹਰ ਸਿੰਘ ਦੀ ਕੋਠੀ ਪਟਿਆਲੇ ਦੂਖ ਨਿਵਾਰਨ ਸਾਹਿਬ ਲਾਗੇ ਠਹਿਰੇ ਸੀ ਸਾਰਾ ਜਥਾ, ਤੇ ਅਸੀਂ ਵੀ ਉੱਥੇ ਕੀਰਤਨ ਕਰਦੇ ਹੁੰਦੇ ਸੀ। ਜਿਸ ਵੇਲੇ ਅਸੀਂ ਦੂਖ ਨਿਵਾਰਨ ਸਾਹਿਬ ਕੀਰਤਨ ਹਜ਼ੂਰੀ ਹੋਇਆ ਦਾਸ ਦਾ, ਤੇ ਉਸ ਵੇਲੇ ਸਾਹਮਣੇ ਸਾਰੇ ਸਿੰਘਾਂ ਨੂੰ ਕਹਿੰਦੇ ਵੀ ਸਾਹਮਣੇ ਬੈਠ ਜਾਓ, ਅੱਜ ਭਾਈ ਸਾਹਿਬ ਦਾ ਕੀਰਤਨ ਹੀ ਕਥਾ ਅਰਗਾ ਹੋਏਗਾ। ਤੇ ਉਹ ਸਾਰੇ ਬੈਠ ਕੇ ਮੈਂ ਕੀਰਤਨ ਕਰਕੇ ਤੇ ਮੈਨੂੰ ਸੁਨੇਹਾ ਆਇਆ ਵੀ ਭਾਈ ਸਾਹਿਬ ਨੂੰ ਕਹੋ ਸਾਨੂੰ ਮਿਲ ਜਾਣ। ਰਾਤ ਦੇ 10-11 ਵਜੇ ਸੀ, ਮੈਂ ਗਿਆ ਵਿੰਗ ਕਮਾਂਡਰ ਮੇਹਰ ਸਿੰਘ ਦੀ ਕੋਠੀ ਜਿੱਥੇ ਸਾਰਾ ਜਥਾ ਠਹਿਰਿਆ ਸੀ, ਤੇ ਬੜੇ ਨਿਰਮਲ ਹਿਰਦੇ ਦੇ ਸੀ ਔਰ ਬੜਾ ਆਲਾ ਵਿਆਖਿਆ ਕਰਦੇ ਸੀ, ਪਰ ਜਿੱਥੇ ਜਿੱਤ ਪਤ ਰੱਖੇ ਸੱਚਾ ਸਾਹਿਬ ਮੇਟ ਨਾ ਸਕੇ ਕੋਈ, ਜਿੱਥੇ ਜਿੱਥੇ ਕਿਸੇ ਨੂੰ ਰੱਖਿਆ ਅਕਾਲ ਪੁਰਖ ਨੇ ਉੱਥੇ ਰੱਖਿਆ, ਤੇ ਉਹਨਾਂ ਨੂੰ ਉਹਨਾਂ ਦੀ ਸ਼ੁੱਧ ਹਿਰਦੇ ਦੇ ਬੜੇ ਖਲੋ ਕਹਿੰਦੇ ਭਾਈ ਸਾਹਿਬ ਜੀ ਤੁਹਾਡਾ ਨਾਮ ਦਾ ਕੀਰਤਨ ਸੁਣ ਕੇ ਅਸੀਂ ਸਾਰੀ ਉਮਰ ਨਾਮ ਦੀ ਕਥਾ ਕੀਤੀ ਔਰ ਸਾਰੇ ਗੁਰੂ ਗ੍ਰੰਥ ਸਾਹਿਬ ਚ ਨਾਮ ਜਪਣ ਦੀ ਹੀ ਮਹਿਮਾ ਹੈ, ਸਾਥ ਜਪਿਆ ਨਹੀਂ ਗਿਆ। ਅਸੀਂ ਸੇਵਾ ਚ ਹੋਰ ਲੱਗੇ ਰਹੇ, ਜਪਿਆ ਨਹੀਂ ਗਿਆ, ਇੱਕ ਜਨਮ ਹੋਰ ਲੈਣਾ ਪਊ ਗਿਆ ਤੇ ਮੈਂ ਫਿਰ ਜਪ ਕੇ ਮੇਰੀ ਰੀਝ ਹੈ ਕਿ ਮੈਨੂੰ ਜੇ ਅਗਲਾ ਜਨਮ ਮਿਲੇ ਜਿੰਨੀ ਮਹਿਮਾ ਅਸੀਂ ਦੇਖੀ ਹੈ ਗ੍ਰੰਥ ਦੇ ਵਿੱਚ ਬਾਣੀ ਚ ਨਾਮ ਜਪਣ ਦੀ, ਮੇਰੀ ਰੀਝ ਹੈ। ਹੁਣ ਅਖੀਰਲੀ ਉਮਰ ਹੋ ਗਈ ਪਰ ਮੇਰੀ ਰੀਝ ਹੈ ਵੀ ਅਗਲਾ ਜਨਮ ਮੈਨੂੰ ਹੁਣ ਭਾਈ ਸਾਹਿਬ ਜੀ ਨਾਮ ਜਪਣ ਲਈ ਮਿਲ ਜਾਏ। ਦੇਖੋ ਕਿੱਡਾ ਸ਼ੁੱਧ ਹਿਰਦਾ। ਇਹ ਸੀ ਗਿਆਨੀ ਗੁਰਬਚਨ ਸਿੰਘ ਜੀ ਭਿੰਡਰਾਂ ਵਾਲੇ, ਜਿਨ੍ਹਾਂ ਨਾਲ ਇਹਨਾਂ ਦਾ ਸੰਸਕਾਰ ਕੀਤਾ। ਫਿਰ ਉਹ ਜਿਹੜਾ ਸਿੱਖਾਂ ਦਾ ਹਰਿਦੁਆਰ ਬਣ ਰਿਹਾ ਨਵਾਂ ਪਤਾਲਪੁਰੀ, ਉੱਥੇ ਜਾ ਕੇ ਇਹ ਸਾਰੀਆਂ ਰੀਤਾਂ ਫੇਰ ਡਿਸਕਸ ਕਰਾਂਗੇ। ਇੱਥੋਂ ਬਾਅਦ ਫਿਰ ਇਹਨਾਂ ਦਾ ਚੇਲਾ ਹੋਇਆ ਸਰਦਾਰ ਗਿਆਨੀ ਕਰਤਾਰ ਸਿੰਘ ਜੀ ਭਿੰਡਰਾਂ ਵਾਲੇ, ਇਹਨਾਂ ਨੇ ਮਹਿਤੀ ਚੌਕ ਲਾਇਆ, ਮੈਂ ਇਹਨਾਂ ਕੋਲ ਮਿਲਣ ਗਿਆ, ਮੇਰਾ ਨਾਲ ਬੜਾ ਪਿਆਰ ਸੀ ਤੇ ਅਸੀਂ ਕੀਰਤਨ ਰਹਿਣ ਸਭਾਈ ਲਈ ਸਾਨੂੰ ਸੱਦਿਆ ਤੇ ਆਪ ਬਾਲਟੀ ਲੈ ਕੇ ਦਾਲ ਦੂਲ, ਕਹਿੰਦੇ ਅੱਜ ਸਿੰਘ ਹੈ, ਬੜੀ ਸੇਵਾ ਕੀਤੀ ਸਾਡੀ। ਅਸੀਂ ਜਦੋਂ ਗਏ ਤੇ ਉਧਰ ਖਾਲਸਾ ਜੀ ਬੈਠੇ ਸੀ ਕਰਤਾਰ ਸਿੰਘ ਜੀ ਭਿੰਡਰਾਂ ਵਾਲੇ, ਤੇ ਕਹਿਣ ਲੱਗੇ ਭਾਏ ਦੋ ਸਿੰਘ ਨਾ ਲੜਦੇ ਭਿੜਦੇ ਆ ਰਹੇ ਤੇ ਇੱਕ ਸਿੰਘ ਉਹਨਾਂ ਨੂੰ ਫੜ ਕੇ ਲਿਆ ਰਿਹਾ ਤੇ ਉਹਨਾਂ ਦੇ ਬੂਥੇ ਬਾਥੇ ਸੁੱਜੇ, ਇੱਕ ਸੁੰਨ ਵੱਜ ਵੱਜ ਕੇ ਆਪਸ ਚ ਲੜ ਕੇ ਤੇ ਉਹ ਆ ਗਏ ਤੇ ਕਹਿਣ ਲੱਗੇ ਜੀ ਇਹਨਾਂ ਦਾ ਫੈਸਲਾ ਕਰੋ। ਮੈਂ ਵੀ ਲਾਗੇ ਖੜਾ ਸੀ। ਕਰਤਾਰ ਸਿੰਘ ਜੀ ਕਹਿਣ ਲੱਗੇ ਦੇਖ ਲਓ ਭਾਈ ਸਾਹਿਬ ਜੀ ਇਹਨਾਂ ਦਾ ਕੀ ਹਾਲ ਹੈ। ਮੈਂ ਕਿਹਾ ਜੀ ਕੀ ਹੋਇਆ, ਬੜੇ ਸੁੱਜੇ ਇਹਨਾਂ ਦੇ ਮੂੰਹ ਮਾਂ ਅੱਖਾਂ ਔਖਾਂ ਲੜ ਕੇ। ਕਹਿੰਦਾ ਸਹੁਰੇ ਬਦਾਮਾਂ ਦੀ ਬੋਰੀ ਤੋਂ ਲੜ ਪਏ। ਹੁਣ ਪੂਜਾ ਬੜੀ ਆਉਂਦੀ ਸਾਰੀ, ਕਹਿੰਦੇ ਸਹੁਰੇ ਬਦਾਮਾਂ ਦੀ ਬੋਰੀ ਲਈ ਲੜ ਪਏ। ਮੈਂ ਕਿਹਾ ਵਾਹ ਚੰਗੇ ਖਾਲਸੇ ਹੈ, ਚੰਗੇ ਸਿੱਖ ਹੈ। ਮੈਂ ਕਿਹਾ ਜੀ ਤੁਸੀਂ ਇਹਨਾਂ ਨੂੰ ਜ਼ਹਿਰ ਦਿੰਦੇ ਕਿਉਂ? ਫਿਰ ਚੁੱਪ ਕਰ ਗਏ। ਤੋ ਇਹ ਸੀ ਕਰਤਾਰ ਸਿੰਘ ਪਿੰਡਰਾਂ ਵਾਲੇ ਜਿਹੜਾ ਮਹਿਤੇ ਵਾਲੇ, ਔਰ ਇਹਨਾਂ ਦਾ ਮੈਂ ਅੱਖੀਂ ਦਿੱਤਾ ਹਾਲ ਸਾਰਾ ਫੇਰ ਕਦੀ ਦੱਸਾਂਗਾ। ਲੇਕਿਨ ਮਹਾਰਾਜ ਨਾਲ ਇਹਨਾਂ ਨੂੰ ਵੀ ਛੇਤੀ ਹੀ ਲੁਧਿਆਣੇ ਲਾਗੇ ਭਾਰ ਜਵਾਨੀ ਚ ਟੱਕਰ ਹੋ ਗਈ ਇਹਨਾਂ ਦੀ, ਤੇ ਮਹਾਰਾਜ ਇਹਨਾਂ ਨੂੰ ਆਪਣੇ ਕੋਲ ਬੁਲਾ ਲਿਆ। ਪਰ ਉਹਨਾਂ ਦੀ ਜਿਹੜੀ ਕਿਤਾਬ ਛਪੀ ਹੈ ਉੱਥੇ ਉਹ ਲਿਖਦੇ ਨੇ ਇੱਕ ਫੋਟੋ ਛਾਪ ਕੇ ਸਾਰਾ ਸੰਤਾਂ ਦੀ, ਉਹ ਕਹਿੰਦੇ ਹੋਏ 71 ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵ ਲਾਈ। ਅੱਛਾ 71 ਦੇ ਮਹਿਨੇ ਕੱਢਦੇ ਜਿਹਨਾਂ ਨੇ ਸਾਰੀ ਉਮਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਕਥਾ ਕੀਤੀ ਉਹ ਮਹਿਨੇ ਕੱਢਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੰਗਲਾਂ ਦੀ ਸੁਧਾਈ ਬਾਰੇ ਭਿੰਡਰਾਂ ਵਿਖੇ ਸੰਤ ਸਮਾਜ ਦੀ ਮਹਾਨ 71ਤਾ ਫੋਟੋ ਛਾਪ ਕੇ ਉਹ 71ਤਾ ਦੇ ਉੱਤੇ ਅਧਿਕ ਹੈ 71ਤਾ ਜਿਹੜਾ ਲਿਖਿਆ, ਤੇ ਜਿੱਥੇ ਆ ਹੈ ਹੋਏ 71 ਮਿਲੋ ਮੇਰੇ ਭਾਈ, ਉਹ 71 ਨਹੀਂ ਹੈ, ਉਹ ਹੈ 1 ਤਾਰ ਵੀ ਇੱਕ ਬੰਨੇ ਲੱਗ ਜਾ, ਦੁਬਦਾ ਛੱਡ ਦੇ, ਦੁਬਦਾ ਦੂਰ ਕਰੋ। ਉਹ ਕਹਿੰਦੇ ਜੀ ਹੋ 71 ਮਿਲੋ ਮੇਰੇ ਭਾਈ ਸਾਰਾ। ਮੈਂ ਕਿਹਾ ਵੀ ਧੰਨ ਹੈ ਇਹਨਾਂ ਦੇ ਬਾਣੀ ਦੇ ਮਹਿਨੇ ਚੰਗੇ ਖਰੇ, ਦਸਮ ਪਾਤਸ਼ਾਹ ਨਾ ਬਾਬਾ ਦੀਪ ਸਿੰਘ ਨੂੰ ਇਹੋ ਮਹਿਨੇ ਸਮਝਾਏ ਹੋਣੇ। ਤੇ ਮੈਂ ਤੁਹਾਨੂੰ ਸੱਚੀਆਂ ਤਾਂ ਗੱਲਾਂ ਦੱਸਦਾ ਵੀ ਸਿੰਘੋ ਆਪ ਰਾਮ ਰਾਮ ਬੋਲੇ ਬੋਲੇ ਖੋਜ ਤੇ ਵਡਭਾਗੀ, ਪਿਓ ਦਾਦੇ ਦਾ ਖਜ਼ਾਨਾ ਆਪ ਅਸੀਂ ਖੋਲੀਏ, آپ سمجھئے اس کر کے ہوئے ایک تار ملو ہو میرے بھائی ایک بنے لگ کیونکہ دبدا چ نہ پے تے اینا کہ انہاں دا گیان ہے انہاں دا گاں چیلا انہاں دا چیلا سی جانی جرنیل سنگھ جی پنڈراں بڑی شدھ آتما سی میرے نال بہت پیار سی اسی کٹھے ناگپور سارے جاندے رہنا اسی تے کیرتن کرنا انہاں نے اس ویلے پولیٹیکل کام بڑا جوڑ دی سی انہاں نے کہنا بھائی صاحب جی کردے دیکھو جی جے کسے میں دا سنگ بھی ٹٹ جائے نا تے او وی کہہ دیندے آ جی پنڈراں والے نال توڑیا ہندو تے بڑے ویری سی ادھر تے او اسی انہاں دی ٹیپ میرے کول موجود ہے جے کسے نہ کلیا نہ سننا ہوں نہ تے بڑے گیانی سی تے انہاں دی ایک لفظ چ گیانی باہر آ جاندی ہے ساری ودوتا اسی انہاں نوں پھر سنگھ پوچھن لگے جی اے جڑی لاواں ویلے کڑی پچھے رہندی ہے تے مورے منڈا تلوار پائے ساری عمر دیکھی نہ ہوئے تے او کلگی لا کے تے مورے تلوار پھڑ کے تردا تے بیبی بیچاری نوں لڑ پھرا کے مگر پھیرے لینے پیندے ہے ایک ہی گل ہے بابے نانک تا نے لکھیا سو کیوں مندا آکھیے جت جمے راجان جہاں سے دونوں کٹھا ہی لیفٹ رائٹ کراؤ پیچھے کیوں لا دیں جان چلو دو تین فیری بیبی نو اگے ہون دیو منڈا پیچھے ہو جائے گل بڑی لاجک دی ہے ساری بانی دے حساب نال وی بھائی وہ اچھا اسی حیران رہ گئے او کہندے جی بھائی صاحب جی جے بانی چ لکھیا ہوندا نا پلے تینڈے لاگا تاں بندہ پیچھے لگ جائے پلے دے بانی چ لکھیا ہاں پلے تینڈے لاگی اس کر کے اے بانی دے ارتھ اے میرے کول ریکارڈ موجود ہے لیکن میں صرف سہ کہہ رہا کہ مارا گیانیاں تو انہاں تو بچو اور کہندے جی یہ پلے تینڈے لاگا لکھ جاندا تے مارا اتھے تے لکھیا ہاں پلے تینڈے لاگی اسی چپ کر کے آ گئے میں کہ خرے باڑی انہاں نے لکھی ہے تو اس کر کے ہن میں اخیر دی چیز دینا ہے یا انہاں نے کداں دسم پادشاہ دے نام تے جعلی رہت نامے بنا جعلی حکم نامے بنائے ہیں اے صفحہ 185 دے اتے یہ کتاب تسی آپ خرید کے تے سارا جھوٹا حکم نامہ پڑھو وہ ہے کتاب دا نام ہے خالصہ جیون اور 185 صفحے دے اتے کھبے بنے نا ایک حکم نامہ چھاپیا بھی جیڑا ایتھے دی سنگت نا نہیں یہ لکھیا دسویں پادشاہ جی نے کابل دی سنگت وال 26 جیٹھ 1756 بکرمی نو لکھیا حکم نامہ اور حکم نامے دے وچ لکھدے نے تے سربت سنگت کو بولو مطلب ایسے لفظ لکھے جڑے گنڈا سینا حکم نامے اصل چھاپے آ انہاں دے نال اکا ہی نہیں ملدے تے نالے لکھے آ آمرت شکیو او گرواں نے کسے دے نامے چ نہیں لکھے آمرت شکیو پھلاں او اوٹ پٹانگ ماری ہے اس کر کے میں تینوں ٹائم ضائع کرنا ہے کتاب لے کے مزے نال ہور بڑیاں تانوں کراریاں چیزاں تے مل گیاں اس کر کے کتاب ضرور پڑھو تاکہ ریلیٹیولی تسی بانی دا سواد لاؤ کہ یہ خالصے ہے کہ آ خالصے ہے کھولتے ہیں خالصیاں کا یہ جڑی تک لے لیندے ہیں نا پورن جوت جگہ گھٹ میں تب خالص تاہے نخالص جانو انہوں پوچھو کہ دسم پاتشاہ دی ٹھیک ہے بانی ہے پر اتے خالصا لکھے آ کہ خالص لکھے آ اتے خالص دے اپوزٹ لفظ نخالص ہے خالص پیور نخالص جڑا پیور نہ ہوئے اتنے خالصہ لفظ کتوں تھی وار دیں میں نہیں
ਜਾਗ ਤੇ ਜੋਤ ਜਪੇ ਨਿਸਬਸ ਏਕ ਬਿਨਾ ਮਨ ਨਾਇਕ ਨਾਨੇ। ਅਸੀਂ ਮੈਂ ਸਿਰਫ ਟੂਕ ਮਾਤਰ ਚੀਜ਼ਾਂ ਦੇ ਰਿਹਾ ਹਾਂ ਗਿਆਨ ਇਕੱਠਾ ਕਰਨ ਲਈ ਵੀ ਦਸਮ ਪਾਤਸ਼ਾਹ ਕਦੀ ਇਹ ਲਫ਼ਜ਼ ਨਹੀਂ ਉਹਨਾਂ ਨਾਲ ਵਰਤਿਆ, ਉਹਨਾਂ ਨੇ ਖਾਲਸ ਲਫ਼ਜ਼ ਵਰਤਿਆ। ਉਹ ਖਾਲਸ ਨਿਖਾਲਸ ਦੇ ਅਪੋਜ਼ਿਟ ਹੈ। ਪੂਰਨ ਜੋਤ ਜਗੇ ਘਟਵੇਂ ਤਬ ਖਾਲਸ ਤਾਂ ਹੈ ਨਿਖਾਲਸ ਜਾਣੇ। ਹੁਣ ਮੈਂ ਤੁਹਾਨੂੰ ਸਰਬਲੋ ਗ੍ਰੰਥ ਦੇ ਵਿੱਚੋਂ ਦੱਸਦਾ ਹਾਂ ਵੀ ਇਹਨਾਂ ਨੇ ਕੀ ਊਧਮ ਚੱਕਿਆ, ਔਰ ਸਰਬਲੋ ਗ੍ਰੰਥ ਸਾਰਾ ਹੀ ਝੂਠਾ ਹੈ। ਇਹ ਜਿਹੜਾ ਦਸਮ ਗ੍ਰੰਥ ਦਾ ਬਣਿਆ ਬਾਣੀ, ਇਹ ਸਾਰੀ ਹੀ ਮਨੀ ਸਿੰਘ ਜਿਹਨੇ ਬੀੜ ਤੋੜੀ ਸੀ, ਪਦਛੇਦ ਕੀਤੇ ਸੀ, ਜਿਹਦਾ ਅੰਗ ਅੰਗ ਕਟੋਇਆ ਸੀ, ਉਹ ਮਨੀ ਸਿੰਘ ਦੇ ਨਾਂ। ਜਿਸ ਵੇਲੇ ਆਨੰਦਪੁਰ ਸਾਹਿਬ ਉਜੜ ਗਿਆ ਸਾਰਾ, ਉਹਨੇ ਬਹੁਤ ਸਾਰੀ ਖਿੰਡੀ ਪੁੰਡੀ ਬਾਣੀ ਕਵੀਆਂ ਦੀ ਹੋਰ ਦੀ ਸਾਰੀਆਂ ਦੀ ਮਲਾ ਮਲੂ ਕੇ ਤੇ ਇੱਕ ਗ੍ਰੰਥ ਬੰਨ ਸਿੱਟਿਆ। ਉਹਨੂੰ ਕਹਿੰਦੇ ਐ ਗ੍ਰੰਥ ਦਸਮ ਗ੍ਰੰਥ। ਉਹਦੇ ਵਿਚ ਸਰਬਲੋਕ ਗ੍ਰੰਥ ਵੀ ਇਸ ਤਰ੍ਹਾਂ ਦੇ ਸਾਰੇ ਹੈ, ਔਰ ਉਹਦੇ ਵਿਚ ਗ੍ਰੰਥ ਦੇ ਵਿਚ ਇਕ ਤ੍ਰਿਆ ਚਰਿੱਤਰ ਹੈ। ਇਹਨਾਂ ਮੈਂ ਮੇਰੇ ਮੂੰਹੋਂ ਨਿਕਲਦਾ ਵੀ ਇਹਨਾਂ ਨੇ ਐਡੇ ਭੈੜੇ ਬ੍ਰਾਹਮਣਾਂ ਨਾਲ ਸਾਡੇ ਨਾਲ ਵੈਰ ਲਿਆ, ਉਹਦੇ ਵਿਚ ਕੋਕ ਸ਼ਾਸਤਰ ਬਾਹਰ ਦਿੱਤਾ। ਸਾਰਾ ਸੈਕਸ ਦਾ ਜਿੰਨਾ ਨੌਲੇਜ ਸੀ ਇਹਨਾਂ ਨੇ ਤ੍ਰਿਆ ਚਿੱਤਰ ਚ ਪਾ ਦਿੱਤਾ। ਆਹ ਜਿਹੜੇ ਭਿੰਡਰਾਂ ਵਾਲੇ ਆ ਇਹ ਉਹਦੀ ਕਥਾ ਕਰਦੇ ਸਾਰੇ ਸਰਬਲੋਕ ਗ੍ਰੰਥੀ। ਜਦੋਂ ਤ੍ਰਿਆ ਚਿੱਤਰ ਆਉਂਦਾ ਹੈ ਉਹ ਕੋਕ ਸ਼ਾਸਤਰ ਸੈਕਸ ਦੀਆਂ ਗੱਲਾਂ, ਉਹਨੂੰ ਕਹਿੰਦੇ ਬੀਬੀ ਓ ਭੈਣੋ ਤੁਸੀਂ ਸੰਗਤ ਚੋਂ ਉੱਠ ਜਾ। ਹੁਣ ਇਹ ਮੈਂ ਉਹ ਚੀਜ਼ਾਂ ਦੱਸ ਰਹੀਆਂ ਜਿਹੜੀਆਂ ਹੱਡ ਵਰਤ ਰਹੀਆਂ, ਔਰ ਇਹ ਸਾਰੀਆਂ ਕਥਾ ਕਰਦੇ ਆ। ਔਰ ਜਿਹੜੇ ਕਮਲੇ ਭੰਗ ਪੀ ਕੇ ਆ ਕਮਲ ਦੇ ਕੁਝੇ ਨਿਹੰਗ ਸਿੰਘ ਹੈ, ਇਹ ਸਰਬਲੋ ਸਾਰੇ ਗ੍ਰੰਥ ਦਸਮ ਗ੍ਰੰਥ ਦਾ ਖੰਡ ਪਾਠ ਕਰਦੇ ਆ। ਹੁਣ ਮੈਂ ਤੁਹਾਨੂੰ ਉਹ ਝੂਠੀ ਬਾਣੀ ਦੱਸਦਾ ਵੀ ਇਹ ਦਸਮ ਪਾਤਸ਼ਾਹ ਦੀ ਬਾਣੀ ਨਹੀਂ ਹੈ ਸਰਬਲੋ ਚ, ਨਾ ਇਹ ਗ੍ਰੰਥ ਚ। ਉਹ ਕਹਿੰਦੇ ਜੀ ਖਾਲਸਾ ਮੇਰੋ ਕਰੇ ਨਿਰਵਾਹ, ਖਾਲਸਾ ਮੇਰੋ ਦੇਹ ਔਰ ਸਾਹ। ਜੇ ਨੋਟ ਜੇ ਪੰਜ ਪਿਆਰੇ ਲਈ ਤੇ ਕਹਿ ਸਕਦੇ ਹਾਂ ਵੀ ਉਹ ਸਾਡਾ ਪੰਜ ਪਿਆਰੇ ਜਿਹੜੇ ਸਾਜੇ ਸੀ ਉਹਨਾਂ ਨੂੰ ਖਾਲਸਾ ਨਹੀਂ ਕਿਹਾ, ਪਰ ਪੰਜ ਖਾਲਸੇ ਨਹੀਂ ਉਹਨਾਂ ਨੂੰ ਕਿਹਾ। ਇੱਥੇ ਸਾਰੀ ਬਾਣੀ ਚ ਲਿਖ ਦਿੱਤਾ ਵੀ ਖਾਲਸਾ ਮੇਰੋ ਕਰੇ ਨਿਰਵਾਹ, ਖਾਲਸਾ ਮੇਰੋ ਦੇਹ ਔਰ ਸਾਹ, ਖਾਲਸਾ ਮੇਰੋ ਸਤੇ ਗੁਰ ਪੂਰਾ, ਖਾਲਸਾ ਮੇਰੋ ਸਤੇ ਗੁਰ ਪੂਰਾ। ਫਿਰ ਅੱਗੇ ਲਿਖਿਆ ਖਾਲਸੇ ਕਾ ਹੋ ਧਰੋ ਧਿਆਨ। ਸਰਬਲੋ ਗ੍ਰੰਥ ਗੁਰੂ ਗੋਬਿੰਦ ਸਿੰਘ ਸਾਹਿਬ ਕਦੀ ਕਿਸੇ ਹੋਰ ਚੀਜ਼ ਦਾ ਧਿਆਨ ਸਾਨੂੰ ਦਵਾ ਸਕਦੇ ਹੈ? ਖਾਲਸੇ ਕਾ ਹੋ ਧਰੋ ਧਿਆਨ। ਖਾਲਸਾ ਦੀ ਮੁੱਲ ਖਰੀਦੀ ਲਾਲਾ ਗੋਲਾ ਗੁਲਾਮ ਦਸ ਦਾਸ ਉਹਦੇ ਤੇ ਝੁਕ ਰਿਹਾ ਤੇ ਖਾਲਸੇ ਕਾਹੋਂ ਘਰੋ ਧਰੋ ਧਿਆਨ ਤੇ ਗੁਰੂ ਅਮਰਦਾਸ ਸਾਹਿਬ ਦੀ ਆ ਤੁਕ ਬਿਸ਼ਕ ਭੁੱਲ ਜਾਓ। ਇਹ ਗੁਰ ਕਾ ਵੈਬ ਮੇਰੇ ਅੰਤਰੇ ਧਿਆਨ, ਗੁਰ ਕਾ ਵੈਬ ਇਹ ਤਪ ਹੋ ਨਾ ਖਾਨ ਹਰ ਕਾਨ ਔਰ ਕਾ ਸਬਦ